दंडोत बंदन यनक बार सर्व कला समरथ डोलन तेरा खो प्रभु नानक दे कर हाथ
उठ काले कमियां दे सरताज शिकार लखवार है कलगी सोहे बाज
जो जो बन फुल गुलाबी दा इक मैल बनाउणा गल्लां दा यूं याजन हाड़ ख्यालां दे जो वैण समुंदरी छल्लां दा
बैठली काव परमी दे ख्यालां दा फर्श विछोणा में फुल रंग बरंग विचारां दे जी का बगीचा लाउणा में
जो जो बन फुल गुलाबी दा इक मैल बनाउणा गल्लां दा यूं याजन हाड़ ख्यालां जो वैन समुंदरी छल्लां दा
बैठली काव परमी दे ख्यालां दा फर्श विछोणा में फुल रंग बरंग विचारां दे जी का बगीचा लाउणा में
धुप्प लगण ते जो गुट्टे दा रंग चमके दमका मारे जी इक बने बगीचा छंदा दा अंबर जो टैकण तारे जी
पल विच पछाड़ा झूठे नू सच्चे दा सच जतोणा में फुल रंग बरंग विचारां दे जी का बगीचा लाउणा में
हसे पई कुदरत कादर दी फुल टैकण अजब बहारां दे दिल महक बने कसतूरी दी कट देवां रोग बिमारां दे
पल विच पछाड़ा झूठे नू सच्चे दा सच जतोणा में फुल रंग बरंग विचारां दे जी का बगीचा लाउणा में
कविता दियां नदियां तरके ते कविता दियां नदियां तरके ते लग जावां पार ले कंडे ते अमना दा दवे टंडोरा इक कुगी नीले चंडे ते
जे धर्म दी राखी करनी पई ता खंडा वी खड़काउणा में फुल रंग बरंग विचारां दे जी का बगीचा लाउणा में
दुनिया दी माया मोवे ना मन सच्चियां गल्लां करदा रहे कोई हिंकड़ बाज डरावे ना जे मन पापा तो डरदा रहे
दीवा जग पवे सच्चियाई दा ख्यालां दा तेल मचोणा में फुल रंग बरंग विचारां दे जी का बगीचा लाउणा में
पूरा अदब बुजुर्गी दारे पूरा अदब बुजुर्गी दा ते दिल विच कालो आवे ना ना जट निंदे चमियारां कोई लोक वखावा खावे ना
हर जादा पार पियोण कहे कर मेरत तोड़ पचोणा में खुल रंग बरंग विचारां दे जी का बगीचा लाउणा में
जे दाता तेरी मेर होवे पापी तो अदल करा देवे पर पुठी निगाह करे जे तू शेरानू का सचरा देवे
फुल रीजा हार परो के ते संगता दे गल विच पौणा में फुल रंग बरंग विचारां दे जी का बगीचा लाउणा में
गौणी गुरलाल ते योदे दी गौणी गुरलाल ते योदे दी पिंड पिंड विचारा बन जावे गल लिखे कलम जो जोगी दी कवियां दी अटारा बन जावे
गल करनी असली अंदर दिए वे नी पेख विखाउणा में फुल रंग बरंग विचारां दे जी का बगीचा लाउणा में जी का बगीचा लाउणा में
सतगुरु गुरु गरीब नवाज गुरु ग्रंथ साहिब महाराज की पावन पवित्र गोद अंदर हर रोज़ की तरह शामां दे दीवान विच सज बैठी गुरु की संगत आओ सब तो पहला गुरु हरगोबिंद पातशाह महाराज जी के पोतरे गुरु तेग बहादुर साहब जी के लखचे जिगर कलगियां वाले पातशाह नीले दे शाह सवार उन्हां दी बख्शिश दुहराइए कोई भी रसना वांझी ना रहे सब माई भाई फतेह दे सिमर नाल जुड़ो ते गज के आखो जी वाहेगुरु जी का खालसा वाहेगुरु जी की फतेह। गुरबाणी इस जग में चानन कर्म वसे मन आए ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਸਿੱਧਾਂ ਨੇ ਪੁੱਛਿਆ ਮਹਾਰਾਜ ਤੁਹਾਡਾ ਗੁਰੂ ਕਿਹੜਾ ਅਤੇ ਮਹਾਰਾਜ ਨੇ ਆਖਿਆ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਈਆਂ ਜਗ੍ਹਾ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਆਖਿਆ ਪਰ ਮੁਕੰਮਲ ਤੌਰ 'ਤੇ ਜੋ ਅਸਲੀ ਜਾਮਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 4 ਅਕਤੂਬਰ 1708 ਨੂੰ ਹਜ਼ੂਰ ਸਾਹਿਬ ਦੀ ਧਰਤੀ 'ਤੇ 5 ਪੈਸੇ ਨਾਰੀਅਲ ਰੱਖ ਕੇ ਬਕਰਮਾ ਕਰਕੇ ਮੱਥਾ ਟੇਕ ਕੇ ਪਹਿਨਾਇਆ ਮੈਂ ਤੁਹਾਡੇ ਸਾਹਮਣੇ ਉਹ ਪ੍ਰਸੰਗ ਰੱਖਣ ਦਾ ਯਤਨ ਕਰੂੰਗਾ। ਔਰੰਗਜ਼ੇਬ ਦੇ ਮਰਨ ਤੋਂ ਬਾਅਦ ਉਹਦੇ ਪੁੱਤਰਾਂ ਵਿੱਚ ਇਹ ਗੱਦੀ ਦੀ ਲੜਾਈ ਪੈ ਗਈ ਅਤੇ ਮੁਅੱਜਮ ਸ਼ਹਿਜ਼ਾਦਾ ਬਹਾਦਰ ਸ਼ਾਹ ਭਾਈ ਨੰਦ ਲਾਲ ਨੂੰ ਨਾਲ ਲੈ ਕੇ ਅਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਗਿਆ ਵੀ ਮਹਾਰਾਜ ਤੁਸੀਂ ਮੇਰੀ ਬਾਦਸ਼ਾਹ ਬਣਨ ਵਿੱਚ ਮਦਦ ਕਰੋ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਜਿਨ੍ਹਾਂ ਨੇ ਵੀ ਤੁਹਾਨੂੰ ਦੁੱਖ ਦਿੱਤੇ ਆ ਭਾਵੇਂ ਉਹ ਕਿੱਡੇ ਅਹੁਦੇ 'ਤੇ ਹੋਣ ਮਹਾਰਾਜ ਮੈਂ ਫੜ ਕੇ ਤੁਹਾਡੇ ਸਾਰੇ ਹਵਾਲੇ ਕਰੂੰਗਾ। ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਦੀ ਮਦਦ ਲੈ ਕੇ ਤਾਰਾ ਆਜ਼ਮ ਨੂੰ ਜਿੱਤ ਕੇ ਮੁਅੱਜਮ ਸ਼ਹਿਜ਼ਾਦਾ ਬਹਾਦਰ ਸ਼ਾਹ ਦਾ ਲਕਬ ਲੈ ਕੇ ਅਤੇ ਦਿੱਲੀ ਦੇ ਤਖ਼ਤ ਉੱਤੇ ਬੈਠਾ। ਪਹਿਲੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ 2 ਅਗਸਤ 1707 ਨੂੰ ਹੋਈ ਆਗਰੇ ਵਿਖੇ ਅਤੇ ਮਹਾਰਾਜ ਦਾ ਬਹਾਦਰ ਸ਼ਾਹ ਨੇ ਨਿੱਘਾ ਸਵਾਗਤ ਕੀਤਾ। ਬੜਾ ਸਤਿਗੁਰੂ ਪਾਤਸ਼ਾਹ ਦਾ ਸਤਿਕਾਰ ਕਰਿਆ ਕਰਦਾ ਸੀ ਬਹਾਦਰ ਸ਼ਾਹ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬਹਾਦਰ ਸ਼ਾਹ ਨੇ ਆਉਣਾ ਨਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਣਾ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ। ਜਦੋਂ ਬਹਾਦਰ ਸ਼ਾਹ ਨੇ ਮਹਾਰਾਜ ਨੂੰ ਮੱਥਾ ਟੇਕਣਾ ਅਤੇ ਗੁਰੂ ਗੋਬਿੰਦ ਸਿੰਘ ਦੇ ਮੁਖਾਰ ਬਿੰਦ ਵਿੱਚੋਂ ਇਹ ਬਚਨ ਨਿਕਲਣੇ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ। ਇੱਕ ਦਿਨ ਬਹਾਦਰ ਸ਼ਾਹ ਨੇ ਬੇਨਤੀ ਕੀਤੀ ਮਹਾਰਾਜ ਜਦੋਂ ਮੈਂ ਤੁਹਾਡੇ ਚਰਨਾਂ 'ਚ ਆ ਕੇ ਸੀਸ ਚੁਕਾਉਣਾ ਅਤੇ ਤੁਸੀਂ ਗੁਰੂ ਰਾਮਦਾਸ ਦਾ ਹੀ ਨਾਂ ਲੈਂਦੇ ਜੇ ਦੂਜਿਆਂ ਗੁਰੂਆਂ ਦਾ ਕਿਉਂ ਨਹੀਂ ਲੈਂਦੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਨੂੰ ਇੱਕ ਸਾਖੀ ਸੁਣਾਉਣ ਲੱਗੇ ਬਹਾਦਰ ਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਮਾਂ ਸੀ ਅਤੇ ਮਹਾਰਾਜ ਸਰੋਵਰ ਦੀ ਸੇਵਾ ਲਾਈ ਸੀ ਅਤੇ ਬਹੁਤ ਸਾਰੇ ਸੇਵਾਦਾਰ ਸੇਵਾ ਕਰਿਆ ਕਰਦੇ ਸੀ ਅਤੇ ਬਹੁਤੇ ਤਨਖਾਹੀ ਵੀ ਸੀ। ਹੁਣ ਵੀ ਕਾਰ ਸੇਵਾ 'ਚ ਤੁਸੀਂ ਜਾਓ ਬਹੁਤੇ ਤਨਖਾਹ ਵਾਲੇ ਹੈਗੇ ਅਤੇ ਸੇਵਾਦਾਰ ਵੀ ਬਾਬੇ ਲੈ ਕੇ ਜਾਂਦੇ ਆ। ਆਂਦੇ ਸੇਵਾ ਚੱਲ ਰਹੀ ਸੀ ਅਤੇ ਮਹਾਰਾਜ ਜਦੋਂ ਸ਼ਾਮਾਂ ਪੈਂਦੀਆਂ ਸੀ ਨਾ ਸਮਾਪਤੀ ਹੁੰਦੀ ਸੀ ਸੇਵਾ ਦੀ ਅਤੇ ਜਿਹੜੇ ਤਨਖਾਹ ਲੈਣ ਵਾਲੇ ਸੀ ਉਹਨਾਂ ਦੀ ਲਾਈਨ ਅੱਡ ਲੱਗਿਆ ਕਰਦੀ ਸੀ ਅਤੇ ਜਿਹੜੇ ਸੇਵਾ ਕਰਦੇ ਸੀ ਮਹਾਰਾਜ ਉਹਨਾਂ ਨੂੰ ਖੁਸ਼ੀਆਂ ਬਖਸ਼ਿਆ ਕਰਦੇ ਸੀ। ਇੱਕ ਦਿਨ ਸਮਾਂ ਆਇਆ ਇੱਕ ਬੁੱਢੜਾ ਸੀ ਉਹਦੇ ਬੁੱਢੜੇ ਦੇ ਮਨ ਵਿੱਚ ਵਿਚਾਰ ਆਈ ਮੈਂ ਰੋਜ਼ ਗੁਰੂ ਦੇ ਦਰ 'ਤੇ ਸੇਵਾ ਕਰਦਾ ਅਤੇ ਮੈਂ ਰੋਜ਼ ਤਨਖਾਹ ਲੈ ਕੇ ਜਾਂਦਾ ਅੱਜ ਮੈਂ ਵੀ ਉਹ ਖੁਸ਼ੀਆਂ ਵਾਲੀ ਲਾਈਨ ਵਿੱਚ ਲੱਗ ਜਾਂ। ਜਦੋਂ ਉਹ ਖੁਸ਼ੀਆਂ ਵਾਲੀ ਲਾਈਨ ਵਿੱਚ ਲੱਗਿਆ ਜਦੋਂ ਚੱਲਦਿਆਂ ਚੱਲਦਿਆਂ ਲਾਈਨ ਲਾਗੇ ਆਈ ਅਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਬਜ਼ੁਰਗਾ ਤੂੰ ਆਪਣੀ ਲਾਈਨ ਭੁੱਲ ਗਿਆ ਤੇਰੀ ਲਾਈਨ ਇਹ ਨਹੀਂ ਗੀ ਤੇਰੀ ਤਾਂ ਤਨਖਾਹੀਆਂ ਵਾਲੀ ਲਾਈਨ ਆ। ਉਹਨੇ ਆਖਿਆ ਮਹਾਰਾਜ ਮੈਂ ਭੁੱਲਿਆ ਨਹੀਂ ਮੈਂ ਜਾਣ ਬੁੱਝ ਕੇ ਇਸ ਲਾਈਨ ਵਿੱਚ ਲੱਗਾਂ ਜਿੱਥੇ ਰੋਜ਼ ਸੰਗਤਾਂ ਨੂੰ ਤੁਸੀਂ ਖੁਸ਼ੀਆਂ ਵਰਤਾਉਂਦੇ ਜੇ ਨਾ ਅੱਜ ਮੈਨੂੰ ਵੀ ਖੁਸ਼ੀਆਂ ਦਿਓ ਇੱਕ ਦਿਨ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਿਹਾਲ ਨਿਹਾਲ ਨਿਹਾਲ। ਜਦੋਂ 3 ਵਾਰਾਂ ਸਤਿਗੁਰੂ ਨੇ ਨਿਹਾਲ ਆਖਿਆ ਨਾ ਉਸ ਬਜ਼ੁਰਗ ਨੂੰ ਅਤੇ ਆਂਦਾ ਮਹਾਰਾਜ ਮੈਨੂੰ ਤਾਂ ਤੁਸੀਂ ਨਿਹਾਲ ਕਰਤਾ ਜਿਹੜੀ ਮੇਰੀ ਸਵੇਰ ਦੀ ਖੋਤੀ ਇੱਟਾਂ ਢੋਣ ਡਈ ਆ ਮਹਾਰਾਜ ਉਹ ਸਤਿਗੁਰੂ ਕਹਿਣ ਲੱਗੇ ਤੇਰੀ ਖੋਤੀ ਵੀ ਨਿਹਾਲ ਆ। ਜਦੋਂ ਇਹ ਮਹਾਰਾਜ ਨੇ ਕਥਾ ਬਹਾਦਰ ਸ਼ਾਹ ਨੂੰ ਸੁਣਾਈ ਅਤੇ ਬਹਾਦਰ ਸ਼ਾਹ ਨੇ ਆਖਿਆ ਮਹਾਰਾਜ ਇਸ ਕਹਾਣੀ ਦੇ ਨਾਲ ਮੇਰਾ ਕੀ ਸੰਬੰਧ ਵਾ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਅੰਤਰਜਾਮੀ ਕਹਿਣ ਲੱਗੇ ਬਹਾਦਰ ਸ਼ਾਹ ਉਹ ਤੂੰਓ ਹੀ ਉਹ ਬੁੱਢੜਾ ਸਾਂ ਜਿਹਨੂੰ ਇੱਕ ਦਿਨ ਦੀ ਸੇਵਾ ਤੋਂ ਇਹ ਰਾਜ ਮਿਲਿਆ ਰਾਜ ਅਤੇ ਆਹ ਜਿਹੜੀ ਤੇਰੀ ਘਰਵਾਲੀ ਇਹ ਉਹ ਖੋਤੀ ਸੀ ਉਸ ਸਮੇਂ 'ਤੇ। ਗੁਰੂ ਕੇ ਸਿੱਖੋ ਗੁਰੂ ਦੇ ਚੋਜਾਂ ਨੂੰ ਕੌਣ ਜਾਣ ਸਕਦਾ ਹੈ। ਆਪਾਂ ਜਰਾ ਕੁ ਸੇਵਾ ਕਰਕੇ ਅਤੇ ਮਹਾਰਾਜ ਉੱਤੇ ਸਾਨ ਕਰਦੇ ਨੇ ਦਾਨ ਕਰਕੇ ਵੀ ਸਾਨ ਕਰਦੇ ਹਾਂ ਪਰ ਪਤਾ ਨਹੀਂ ਗੁਰੂ ਨੇ ਕਿਹੜੇ ਵੇਲੇ ਮਨੁੱਖ ਨੂੰ ਕੀ ਕੁਝ ਦੇ ਦੇਣਾ। ਜਦੋਂ ਸਤਿਗੁਰੂ ਪਾਤਸ਼ਾਹ ਦਾ ਨਿੱਘਾ ਸਵਾਗਤ ਬਹਾਦਰ ਸ਼ਾਹ ਕਰਨ ਲੱਗਾ ਉਸ ਵੇਲੇ ਦੇ ਮੌਲਵੀ ਮਲਾਣਿਆਂ ਕਾਜ਼ੀਆਂ ਨੂੰ ਇਹ ਗੱਲ ਚੰਗੀ ਨਾ ਲੱਗੀ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਨੀਵਾਂ ਵਿਖਾਉਣ ਵਾਸਤੇ ਮੌਲਵੀ ਨੇ ਆਖਿਆ ਮਹਾਰਾਜ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਦੇ ਅਤੇ ਕੋਈ ਨਾ ਕੋਈ ਮੈਨੂੰ ਕਰਾਮਾਤ ਵਿਖਾਓ। ਸਤਿਗੁਰੂ ਕਹਿਣ ਲੱਗੇ ਮੌਲਵੀ ਸਾਹਿਬ ਸਾਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਇਹ ਹਦਾਇਤ ਨਹੀਂ ਕਿ ਅਸੀਂ ਕਰਾਮਾਤ ਵਿਖਾਈਏ। ਕਰਾਮਾਤ ਕਹਿਰ ਦਾ ਨਾਮ ਹੈ ਨਹੀਂ ਮਹਾਰਾਜ ਕੋਈ ਨਾ ਕੋਈ ਤਾਂ ਕਰਾਮਾਤ ਵਿਖਾਓ। ਸਤਿਗੁਰੂ ਕਹਿਣ ਲੱਗੇ ਬਾਦਸ਼ਾਹ ਇੱਕ ਜਿਉਂਦੀ ਜਾਗਦੀ ਕਰਾਮਾਤ ਹੈ, ਜਿਹਨੂੰ ਇਹ ਚਾਹੇ ਇਹਨੂੰ ਜਗੀਰਾਂ ਦੇ ਕੇ ਕਿਸੇ ਨੂੰ ਇਹ ਰਾਜ ਦੇ ਰਾਜਾ ਬਣਾ ਸਕਦਾ ਹੈ, ਇਹ ਚਾਹੇ ਇਹਦੇ ਹੁਕਮ ਦੇ ਨਾਲ ਜਿੰਨੀ ਮਰਜ਼ੀ ਇਹ ਕਤਲੇਆਮ ਕਰਾ ਸਕਦਾ ਹੈ, ਜਿਹਨੂੰ ਚਾਹੇ ਫੜ ਕੇ ਜੇਲ੍ਹ ਵਿੱਚ ਡੱਕ ਸਕਦਾ ਹੈ, ਜਿਹਨੂੰ ਮਰਜ਼ੀ ਚਾਹੇ ਰਿਹਾਅ ਕਰ ਸਕਦਾ ਹੈ, ਇਹ ਇੱਕ ਜਿਉਂਦੀ ਜਾਗਦੀ ਕਰਾਮਾਤ ਹੈ। ਨਹੀਂ ਮਹਾਰਾਜ ਕੋਈ ਹੋਰ ਕਰਾਮਾਤ ਵਿਖਾਓ। ਸਤਿਗੁਰ ਨੇ ਇੱਕ ਮੋਹਰ ਸੁੱਟੀ, ਉਹਨੇ ਆਖਿਆ ਮੌਲਵੀ ਸਾਹਿਬ ਮਾਇਆ ਇੱਕ ਕਰਾਮਾਤ ਹੈ, ਇਹਦੇ ਨਾਲ ਵੱਡੇ ਵੱਡੇ ਲੀਡਰ ਖਰੀਦੇ ਜਾ ਸਕਦੇ ਆ, ਇਹ ਵੱਡਿਆਂ ਵੱਡਿਆਂ ਨੂੰ ਆਪਣੇ ਧਰਮ ਤੋਂ ਡੇਗ ਦਿੰਦੀ ਹੈ, ਇਹ ਵੱਡਿਆਂ ਵੱਡਿਆਂ ਨੂੰ ਪੈਂਤਲੇ ਤੋਂ ਥੜਕਾ ਦਿੰਦੀ ਹੈ, ਮਾਇਆ ਇੱਕ ਕਰਾਮਾਤ ਹੈ। ਨਹੀਂ ਮਹਾਰਾਜ ਕੋਈ ਆਪਣੀ ਕਰਾਮਾਤ ਵਿਖਾਓ। ਜਦੋਂ ਨਹੀਂ ਨਾ ਟਲਿਆ, ਸਤਿਗੁਰ ਨੇ ਪਾਇਆ ਤਲਵਾਰ ਦੇ ਕਬਜ਼ੇ ਨੂੰ ਹੱਥ ਅਤੇ ਕਹਿਣ ਲੱਗੇ ਸਿੱਧਾ ਹੋ ਤੈਨੂੰ ਕਰਾਮਾਤ ਵਿਖਾਈਏ। ਜਿਤਨਾ ਸਤਿਗੁਰ ਨੇ ਖਰੀਆਂ ਖਰੀਆਂ ਉਸ ਮੌਲਵੀ ਨੂੰ ਸੁਣਾਈਆਂ, ਸੁਣੀਏ ਉਹਨਾਂ ਲੈਣਾਂ ਨੂੰ ਕਵਿਤਾ ਵਿੱਚ ਜੋੜੀ, ਇਉਂ ਬਿਆਨ ਕਰ ਰਹੀ ਹੈ ਜੀ।
ਤੇਗ ਮਿਆਨੋ ਕੱਢ ਗੁਰੂ ਜੀ ਕਹਿਣ ਮੌਲਵੀ ਨੂੰ, ਤੇਗ ਵੇਖ ਕੇ ਡੋਬ ਕਾਲ ਜੇ ਪੈਣ ਮੌਲਵੀ ਨੂੰ, ਤੇਗ ਵੇਖ ਕੇ ਡੋਬ ਕਾਲ ਜੇ ਪੈਣ ਮੌਲਵੀ ਨੂੰ।
ਉਹ ਕੰਬਰਿਆ ਕਿਉਂ ਹੁਣ ਤੇਰਾ ਹੰਕਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ।
ਓਏ ਤੇਗ ਮਿਆਨੋਂ ਕੱਢ ਗੁਰੂ ਜੀ ਕਹਿਣ ਮੌਲਵੀ ਨੂੰ, ਤੇਗ ਵੇਖ ਕੇ ਡੋਬ ਕਾਲ ਜੇ ਪੈਣ ਮੌਲਵੀ ਨੂੰ, ਤੇਗ ਵੇਖ ਕੇ ਡੋਬ ਕਾਲ ਜੇ ਪੈਣ ਮੌਲਵੀ ਨੂੰ।
ਉਹ ਕੰਬਰਿਆ ਕਿਉਂ ਹੁਣ ਤੇਰਾ ਹੰਕਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ।
ਦੇਸ਼ ਦਾ ਮਾਲਕ ਬਾਦਸ਼ਾਹ ਵੀ ਕਰਾਮਾਤ ਹੁੰਦੀ, ਕਰ ਸਕਦਾ ਏ ਵਾਦ ਘਾਟ ਸ਼ਾਹ ਕਰਾਮਾਤ ਹੁੰਦੀ, ਕਰ ਸਕਦਾ ਏ ਵਾਦ ਘਾਟ ਸ਼ਾਹ ਕਰਾਮਾਤ ਹੁੰਦੀ।
ਉਹ ਜਿਸ ਦੇ ਅੱਗੇ ਚੁਗਦੇ ਦਾਵੇਦਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ।
ਓਏ ਮਾਇਆ ਭਾਵੇਂ ਸਾਰੇ ਜਗ ਦੇ ਕੰਮ ਚਲਾਉਂਦੀ ਏ, ਪਰ ਤਲਵਾਰ ਦੇ ਮੂਹਰੇ ਉਹ ਵੀ ਨੀਵੀਂ ਪਾਉਂਦੀ ਏ, ਪਰ ਤਲਵਾਰ ਦੇ ਮੂਹਰੇ ਉਹ ਵੀ ਨੀਵੀਂ ਪਾਉਂਦੀ ਏ।
ਉਹ ਤੁਹਾਡੇ ਪਾਉਂਦੀ ਹੋਣੀ ਸਾਡੀ ਕਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ।
ਸੱਚ ਖੁਦਾ ਦੇ ਉਲਟ ਨਿਕਲਮਾ ਪੜਨਾ ਚਾਹੀਦਾ, ਜਾਣ ਬੁੱਝ ਕੇ ਅੱਗ ਵਿੱਚ ਨਹੀਂ ਸੜਨਾ ਚਾਹੀਦਾ, ਜਾਣ ਬੁੱਝ ਕੇ ਅੱਗ ਵਿੱਚ ਨਹੀਂ ਸੜਨਾ ਚਾਹੀਦਾ।
ਉਹ ਚੋਰ ਵੇਖ ਕੇ ਵੈਰੀ ਬਣਦੇ ਯਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ।
ਜੇ ਆਖੇ ਤਾਂ ਇਸਦੇ ਚਮਤਕਾਰ ਵਿਖਾਲ ਦਈਏ, ਜਿਸਮ ਇੱਕ ਦੇ ਟੋਟੇ ਕਰਕੇ ਚਾਰ ਵਿਖਾਲ ਦਈਏ, ਜਿਸਮ ਇੱਕ ਦੇ ਟੋਟੇ ਕਰਕੇ ਚਾਰ ਵਿਖਾਲ ਦਈਏ।
ਉਹ ਪਲਾਂ 'ਚ ਦੇਵੇ ਪਾਣੀ ਦੁੱਧ ਨਤਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ।
ਮਿੰਨਤਾਂ ਕੀਤੀਆਂ ਜੇ ਨਾ ਸੋਜੀ ਪਵੇ ਮਕਾਰਾਂ ਨੂੰ, ਮਿੰਟਾਂ ਦੇ ਵਿੱਚ ਦਿੰਦੀ ਹੈ ਇਹ ਸੋਦ ਗਦਾਰਾਂ ਨੂੰ, ਮਿੰਟਾਂ ਦੇ ਵਿੱਚ ਦਿੰਦੀ ਹੈ ਇਹ ਸੋਦ ਗਦਾਰਾਂ ਨੂੰ।
ਉਹ ਰਣਤੱਤੇ ਵਿੱਚ ਕਦੇ ਨਾ ਮੰਨਦੀ ਹਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ।
ਓਏ ਨਿਰਬਲ ਨੂੰ ਕੁਝ ਕਹਿੰਦੀ ਨਹੀਂ, ਨਿਰਬਲ ਨੂੰ ਕੁਝ ਕਹਿੰਦੀ ਨਹੀਂ, ਜ਼ਾਲਮ ਨੂੰ ਟੋਂਦੀ ਏ, ਜੋਗੀ ਸਿੰਘਾ ਹੋਣੀ ਦੇ ਨਾਲ ਹਾਨ ਮਚਾਉਂਦੀ ਏ, ਜੋਗੀ ਸਿੰਘਾ ਹੋਣੀ ਦੇ ਨਾਲ ਹਾਨ ਮਚਾਉਂਦੀ ਏ।
ਉਹ ਧਰਮਦ ਦਿੰਦੀ ਸਾਰੇ ਕੰਮ ਸਵਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ, ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ।
ਮਹਾਰਾਜ ਨੇ ਖਰੀਆਂ ਖਰੀਆਂ ਸੁਣਾਈਆਂ ਨਾ, ਪਾਇਆ ਤਲਵਾਰ ਦੇ ਕਬਜ਼ੇ ਨੂੰ ਹੱਥ ਤੇ ਉਸੇ ਵੇਲੇ ਚਰਨਾਂ 'ਤੇ ਟਹਿ ਪਿਆ। ਸਤਿਗੁਰੂ ਪਾਤਸ਼ਾਹ ਕਹਿੰਦੇ, ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਪਹਿਰੇ ਤਿਸ ਵਿਗਰੇ ਕਾਜ, ਉਹਨਾਂ ਦੇ ਕਾਜ ਵਿਗੜਨਗੇ ਜਿਹੜੇ ਕੋਲ ਸ਼ਸਤਰ ਨਹੀਂ ਰੱਖਣਗੇ। ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਸਿੱਖ ਨੇ ਇੱਕ ਤੇਗ ਭੇਟ ਕੀਤੀ ਅਤੇ ਇੱਕ ਨੇ 500 ਰੁਪਈਆ ਸਤਿਗੁਰੂ ਨੂੰ ਭੇਟ ਕੀਤਾ। ਮਹਾਰਾਜ ਨੇ ਤੇਗ ਵਾਲੇ ਦਾ ਬੜਾ ਸਤਿਕਾਰ ਕੀਤਾ ਅਤੇ 500 ਵਾਲੇ ਨੇ ਮਨ ਵਿੱਚ ਗਿਲਾ ਕੀਤਾ ਦਾ, ਮਹਾਰਾਜ ਮੈਂ 500 ਦਿੱਤਾ, ਇਹਨੇ ਤੇਗ ਦਿੱਤੀ ਥੋੜ੍ਹਿਆਂ ਜਿਹਾ ਪੈਸਿਆਂ ਦੀ, ਤੁਸੀਂ ਇਹਨੂੰ ਮਾਣ ਜ਼ਿਆਦਾ ਦਿੱਤਾ। ਮਹਾਰਾਜ ਨੇ 500 ਦੇ ਵੇਲੇ ਵਿਖਾ ਕੇ ਮਾਰਿਆ, ਲੈ ਜਾ ਆਪਣਾ 500, ਨਹੀਂ ਚਾਹੀਦਾ ਤੇਰਾ 500। ਜਦੋਂ 500 ਲੈ ਕੇ ਤੁਰਿਆ ਆਉਂਦਾ ਨਾ, ਜਦੋਂ 10 ਕਿੱਲੇ ਆਇਆ ਤਾਂ ਮਹਾਰਾਜ ਨੇ ਉਸੇ ਸਿੰਘ ਨੂੰ ਇੱਕ ਸ਼ਾਨਦਾਰ ਘੋੜਾ ਦੇ ਕੇ ਨਾ ਉਹ ਤਲਵਾਰ ਦੇ ਕੇ ਆਖਿਆ ਵੀ ਜਾ ਸਾਡੀ ਭੇਟਾ ਵਾਪਸ ਲੈ ਕੇ ਆ। ਉਹ ਸਿੰਘ ਚੜ੍ਹਿਆ ਘੋੜੇ 'ਤੇ, ਉਹਨੇ ਕੋਲ ਆ ਗਿਆ, ਉਹਨੇ ਆਖਿਆ ਉਹ ਗੁਰੂ ਦੇ ਦਰ 'ਤੇ ਭੇਟਾ ਚੜ੍ਹਾ ਕੇ ਨਹੀਂ ਲਿਆਈ ਦੀ, ਗੁਰੂ ਦੀ ਭੇਟਾ ਵਾਪਸ ਦੇ ਦੇ। ਉਹਨੇ ਆਖਿਆ ਨਹੀਂ ਦਿੰਦਾ। ਉਹਨੇ ਆਖਿਆ ਦਿਨਾ ਕਿ ਤੇਰਾ ਲਾਵਾਂ ਸਿਰ। ਜਦੋਂ ਪਾਇਆ ਕਬਜ਼ੇ ਨੂੰ ਹੱਥ 'ਤੇ ਉਸੇ ਵੇਲੇ 500 ਫੜਾ ਤਾ, ਰੋਂਦਾ ਤੁਰਿਆ ਆਵੇ, ਕਹਿੰਦਾ ਮਹਾਰਾਜ ਮੇਰੇ ਕੋਲ 500 ਖੋਹ ਲਿਆ। ਸਤਿਗੁਰੂ ਕਹਿੰਦੇ, ਉਹ ਖੋਹ ਕਿਉਂ ਲਿਆ? ਆਂਦਾ ਸਤਿਗੁਰੂ ਉਸ ਉਹ ਤੇਗ ਵਿਖਾ ਕੇ ਖੋਹ ਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਫਿਰ ਤੈਨੂੰ ਇਹੋ ਦੱਸਣਾ ਸੀ। ਸਤਿਗੁਰੂ ਪਾਤਸ਼ਾਹ ਨੇ ਜਦੋਂ ਖਰੀਆਂ ਖਰੀਆਂ ਮੌਲਵੀ ਨੂੰ ਸੁਣਾਈਆਂ, ਚਰਨਾਂ 'ਤੇ ਉਸ ਵੇਲੇ ਢਹਿ ਕੇ ਮਾਫੀਆਂ ਮੰਗਣ ਡਹਿ ਪਿਆ, ਮੁੜ ਕੇ ਕੋਈ ਗੱਲ ਨਹੀਂ ਕੀਤੀ। ਇੱਧਰ ਬੱਚਿਆਂ ਦੇ ਕਾਤਲ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਅਤੇ ਬਹਾਦਰ ਸ਼ਾਹ ਦੀ ਮੁਲਾਕਾਤ ਦਾ ਪਤਾ ਲੱਗਾ ਨਾ, ਉਹਨੂੰ ਗੁਰੂ ਗੋਬਿੰਦ ਸਿੰਘ ਅਤੇ ਬਹਾਦਰ ਸ਼ਾਹ ਦੀ ਦੋਸਤੀ ਵਿੱਚੋਂ ਆਪਣੀ ਮੌਤ ਨਜ਼ਰ ਆਉਣ ਲੱਗੀ। ਕਿਤੇ ਉਹ ਮੇਰੇ ਨਾਲ ਕੰਮ ਚੰਦੂ ਵਾਲਾ ਨਾ ਬਣੇ। ਉਹਨੇ ਆਖਿਆ, ਉਹਨੇ ਇੱਕ ਮਨ ਵਿੱਚ ਬਿਉਂਤ ਬਣਾਈ ਵੀ ਇਸ ਤੋਂ ਪਹਿਲਾਂ ਕਿ ਬਹਾਦਰ ਸ਼ਾਹ ਮੈਨੂੰ ਫੜ ਕੇ ਗੁਰੂ ਗੋਬਿੰਦ ਸਿੰਘ ਦੇ ਹਵਾਲੇ ਕਰੇ, ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਨਹੀਂ ਰਹਿਣ ਦੇਣਾ। ਉਹਨੇ ਆਪਣੇ ਕੋਲ ਦੋ ਪਠਾਣ ਬੁਲਾਏ, ਇੱਕ ਦਾ ਨਾਮ ਗੁੱਲ ਖਾਂ ਅਤੇ ਦੂਜੇ ਦਾ ਨਾਮ ਜਮਸ਼ੇਦ ਖਾਂ ਸੀ। ਜਿਸ ਤਰ੍ਹਾਂ ਉਹਨਾਂ ਨੂੰ ਕੁਝ ਵਜ਼ੀਰ ਖਾਂ ਪੱਕੀ ਪੁਕਾਰਿਆ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਇਉਂ ਬਿਆਨ ਕੀਤਾ ਜਾ ਰਿਹਾ ਜੀ।
ਇੱਕ ਦਿਨ ਸੋਚਾਂ ਸੋਚਦਾ ਪਿਆ ਵਜੀਦਾ ਖਾਨ, ਉਸ ਕੀਤੇ ਗੁਰੂ ਗੋਬਿੰਦ ਸਿੰਘ ਮੁਅੱਜਮ ਤੇ ਅਹਿਸਾਨ।
ਉਸ ਕਾਰਨ ਖਤਰੇ ਵਿੱਚ ਹੈ ਮੇਰੀ ਗੱਦੀ ਤੇ ਜਿੰਦ ਜਾਨ, ਉਸਨੇ ਕੋਲ ਬੁਲਾਏ ਆਪਣੇ ਜ਼ਾਲਮ ਦੋ ਪਠਾਨ।
ਦਿਨ ਸੋਚਾਂ ਸੋਚਦਾ ਪਿਆ ਵਜੀਦਾ ਖਾਨ, ਉਸ ਕੀਤੇ ਗੁਰੂ ਗੋਬਿੰਦ ਸਿੰਘ ਮੁਅੱਜਮ ਤੇ ਅਹਿਸਾਨ।
ਉਸ ਕਾਰਨ ਖਤਰੇ ਵਿੱਚ ਹੈ ਮੇਰੀ ਗੱਦੀ ਤੇ ਜਿੰਦ ਜਾਨ, ਉਸਨੇ ਕੋਲ ਬੁਲਾਏ ਆਪਣੇ ਜ਼ਾਲਮ ਦੋ ਪਠਾਨ।
ਉਸ ਆਖਿਆ ਮੇਰੀ ਗੱਲ ਨੂੰ ਤੁਸੀਂ ਸੁਣਿਓ ਨਾਲ ਧਿਆਨ, ਉਸ ਆਖਿਆ ਮੇਰੀ ਗੱਲ ਨੂੰ ਤੁਸੀਂ ਸੁਣਿਓ ਨਾਲ ਧਿਆਨ, ਤੁਸੀਂ ਮਾਰੋ ਗੋਬਿੰਦ ਸਿੰਘ ਨੂੰ ਕਿਤੇ ਕੱਲਿਆਂ ਲੱਭ ਕੇ ਜਾਨ।
ਮੈਂ ਭਰਾ ਤੁਸਾਂ ਦੀਆਂ ਚੋਲੀਆਂ ਤੇ ਦਿਆਂ ਬਣਾ ਧਨਵਾਨ, ਨਿਰਦੋਸ਼ ਮਟਾਉਣਾ ਜੱਗ ਤੋਂ ਮੈਂ ਉਸ ਦਾ ਨਾਮ ਨਿਸ਼ਾਨ।
ਪਠਾਨ ਪਹਾੜੇ ਦੇ ਕਾਤਲ ਸੀ ਅਤੇ ਪੈਸਾ ਲੈ ਕੇ ਕਿਸੇ ਦਾ ਵੀ ਇਹ ਕਤਲ ਕਰਦਿਆ ਕਰਦੇ ਸੀ। ਲਾਲਚ ਵੱਸ ਹੋ ਕੇ ਇਹਨਾਂ ਬਹੁਤ ਸਾਰੀ ਮਾਇਆ ਵਜ਼ੀਰ ਖਾਨ ਕੋਲ ਲਈ ਅਤੇ ਮੰਜ਼ਲਾਂ ਮਾਰਦੇ ਦਿੱਲੀ ਪਹੁੰਚੇ। ਇੱਥੇ ਮਾਤਾ ਸੁੰਦਰੀ ਜੀ ਕੋਲੋਂ ਗੁਰੂ ਗੋਬਿੰਦ ਸਿੰਘ ਦਾ ਝੂਠ ਮਾਰ ਕੇ ਪਤਾ ਪੁੱਛਿਆ ਵੀ ਅਸੀਂ ਘੋੜਿਆਂ ਦੇ ਵਪਾਰੀ ਹਾਂ ਅਤੇ ਗੁਰੂ ਮਹਾਰਾਜ ਦੇ ਸ਼ਰਧਾਲੂ ਹਾਂ ਅਤੇ ਕਈ ਚਿਰ ਸਾਨੂੰ ਗੁਰੂ ਮਹਾਰਾਜ ਦੇ ਦਰਸ਼ਨ ਕੀਤਿਆਂ ਨੂੰ ਹੋ ਗਏ ਆ, ਅਸੀਂ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਏ ਹਾਂ। ਮਾਤਾ ਸੁੰਦਰੀ ਜੀ ਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਆਗਰੇ ਤੋਂ ਦੱਖਣ ਨੰਦੇੜ ਦੀ ਧਰਤੀ ਨੂੰ ਤੁਰ ਗਏ ਆ, ਇਹ ਲੰਬੀਆਂ ਮੰਜ਼ਲਾਂ ਦਾ ਦਮ ਮਾਰਦੇ ਹੋਏ ਹਜ਼ੂਰ ਸਾਹਿਬ ਪਹੁੰਚੇ ਆ ਨੰਦੇੜ ਸਾਹਿਬ ਦੀ ਧਰਤੀ 'ਤੇ। ਅਤੇ ਮਹਾਰਾਜ ਦੇ ਘਰ ਦੀ ਸੁੱਖ ਸਾਂ ਜਦੋਂ ਇਹਨਾਂ ਦੱਸੀ ਨਾ ਅਤੇ ਸਿੱਖਾਂ ਨੇ ਵੇਖ ਲਿਆ ਇਹ ਮਹਾਰਾਜ ਦੇ ਖਾਸ ਸ਼ਰਧਾਲੂ ਆ ਜਿਹੜੇ ਘਰ ਦੀ ਵੀ ਸੁੱਖ ਸਾਂ ਦੱਸਦੇ ਆ। ਇਹ ਦੋਵੇਂ ਟਾਈਮ ਦੀਵਾਨ ਸੱਜਦਾ ਸੀ, ਇਹ ਦੋਵੇਂ ਪਠਾਨ ਰੋਜ਼ ਸੰਗਤ ਵਿੱਚ ਆਇਆ ਕਰਦੇ ਸੀ, ਕਿਸੇ ਦੇ ਮਨ ਵਿੱਚ ਇਹ ਖਿਆਲ ਤੱਕ ਨਹੀਂ ਸੀ ਵੀ ਇਹ ਕੀ ਕਰਨ ਆਏ ਆ। ਪਰ ਇੱਕ ਦਿਨ ਐਸਾ ਹੋਇਆ, ਸ਼ਾਮਾਂ ਦਾ ਦੀਵਾਨ ਸਜਿਆ, ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ, ਮਹਾਰਾਜ ਸਮਾਪਤੀ ਤੋਂ ਬਾਅਦ ਆਪਣੇ ਤੰਬੂ 'ਚ ਵਿਸ਼ਰਾਮ ਕਰ ਰਹੇ ਆ। ਕੁਝ ਸਿੱਖ ਗਦਾਵਰੀ ਨੂੰ ਟਹਿਲਣ ਤੁਰ ਗਏ ਆ, ਕੁਝ ਸਿੱਖ ਲੰਗਰ ਵੱਲੇ ਤੁਰ ਗਏ ਆ। ਇਤਿਹਾਸਕਾਰ ਲਿਖਦਾ ਵੀ ਜਿਹੜਾ ਪਹਿਰੇਦਾਰ ਸੀ ਉਹ ਘਲਾਉਣ ਲੱਗ ਪਿਆ, ਇਹ ਅੱਖ ਬਚਾ ਕੇ ਦੋਵੇਂ ਪਠਾਨ ਅੰਦਰ ਵੜੇ ਆ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੀ ਸੁੱਤਿਆਂ ਇਹਨਾਂ ਵੱਖੀ ਵਿੱਚ ਖੰਜਰ ਦਾ ਵਾਰ ਕੀਤਾ, ਉਹ ਤੁਹਾਡੇ ਸਾਹਮਣੇ ਸੀਨ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ।
ਨਿਤਨੇਮ ਕਰਨ ਮਗਰੋਂ ਕਲਗੀਧਰ ਤੰਬੂ ਵਿੱਚ ਆ ਕੇ ਬੰਦ ਕਰਕੇ ਅੱਖੀਆਂ ਨੂੰ ਗੁਰੂ ਜੀ ਬਹਿ ਗਏ ਟਾਸਨਾ ਲਾ ਕੇ।
ਦੋ ਦੁਸ਼ਟ ਪਠਾਣਾ ਨੇ ਦਰਸ਼ਨ ਕਰਨੇ ਦਾ ਪੰਜ ਪਾਇਆ, ਕਲਗੀਧਰ ਪ੍ਰੀਤਮ ਦੇ ਖੰਜਰ ਮਾਰ ਕੇ ਕਹਿਰ ਕਮਾਇਆ।
ਨਿਤਨੇਮ ਕਰਨ ਮਗਰੋਂ ਕਲਗੀਧਰ ਤੰਬੂ ਵਿੱਚ ਆ ਕੇ ਬੰਦ ਕਰਕੇ ਅੱਖੀਆਂ ਨੂੰ ਗੁਰੂ ਜੀ ਬਹਿ ਗਏ ਟਾਸਨਾ ਲਾ ਕੇ।
ਦੋ ਦੁਸ਼ਟ ਪਠਾਣਾ ਨੇ ਦਰਸ਼ਨ ਕਰਨੇ ਦਾ ਪੰਜ ਪਾਇਆ, ਕਲਗੀਧਰ ਪ੍ਰੀਤਮ ਦੇ ਖੰਜਰ ਮਾਰ ਕੇ ਕਹਿਰ ਕਮਾਇਆ।
ਅੱਖੀ ਵਿੱਚ ਵੱਜਦਿਆਂ ਹੀ ਗੁਰੂ ਦੇ ਚੱਲ ਪਏ ਖੂਨ ਫੁਹਾਰੇ, ਕੱਢਦੇ ਗਮਿਆਨ ਵਿੱਚੋਂ ਚੋਜੀ ਪ੍ਰੀਤਮ ਜੀ ਲਲਕਾਰੇ।
ਕਰਵਾਨ ਪਠਾਣਾ ਤੇ ਇੱਕ ਸੀ ਪਾਪੀ ਪਾਰ ਬੁਲਾਇਆ, ਕਲਗੀਧਰ ਪ੍ਰੀਤਮ ਦੇ ਖੰਜਰ ਮਾਰ ਕੇ ਕਹਿਰ ਕਮਾਇਆ।
ਜ਼ਖਮੀ ਜਦ ਤੱਕਿਆ ਤਰੇਲੀ ਮੌਤ ਰਾਣੀ ਨੂੰ ਆਈ, ਸ਼ਿਵ ਵਿਸ਼ਨੂੰ ਬ੍ਰਹਮਾ ਦੀ ਸੋਕ ਵਿੱਚ ਡੁੱਬ ਗਈ ਸਭ ਲਕਾਈ।
ਅਜੇ ਉਹ ਵੀ ਤੁਰ ਚੱਲਿਆ ਜਿਸ ਨੇ ਸੀ ਸਰਬੰਸ ਲਟਾਇਆ, ਕਲਗੀਧਰ ਪ੍ਰੀਤਮ ਨੇ ਖੰਜਰ ਮਾਰ ਕੇ ਕਹਿਰ ਕਮਾਇਆ।
ਗੁਲ ਖਾਨ ਪਿਆ ਸੋਚੇ ਮਨਾ ਦੱਸ ਦੌੜ ਕਿੱਧਰ ਨੂੰ ਜਾਵਾ, ਅੱਗੇ ਖੂਹ ਖਾਤਾ ਹੈ ਦੱਸ ਮੈਂ ਕਿੱਧਰ ਜਾਨ ਬਚਾਵਾ।
ਵਿੱਚ ਅਖ ਬਲਕਾਰੇ ਦੇ ਸਿੰਘਾਂ ਆਣ ਕੇ ਉਸ ਨੂੰ ਟਾਇਆ, ਕਲਗੀਧਰ ਪ੍ਰੀਤਮ ਦੇ ਖੰਜਰ ਮਾਰ ਕੇ ਕਹਿਰ ਕਮਾਇਆ।
ਛੱਡ ਕਲਿਆ ਤੁਰ ਚੱਲਿਆ ਸੰਗਤ ਨੂੰ ਹੇਮਕੁੰਟ ਦਾ ਵਾਸੀ, ਛੱਡ ਕਲਿਆ ਤੁਰ ਚੱਲਿਆ ਸੰਗਤ ਨੂੰ ਹੇਮਕੁੰਟ ਦਾ ਵਾਸੀ, ਹਰ ਅੱਖੀਆਂ ਵਿੱਚ ਅਥਰੂ ਜਾਪੇ ਸਾਰੀ ਧਰਤੀ ਉਦਾਸੀ।
ਅੱਜ ਉਹ ਵੀ ਤੁਰ ਚੱਲਿਆ ਜਿਸ ਨੇ ਸੀ ਸਰਬੰਸ ਲਟਾਇਆ, ਕਲਗੀਧਰ ਪ੍ਰੀਤਮ ਦੇ ਖੰਜਰ ਮਾਰ ਕੇ ਕਹਿਰ ਕਮਾਇਆ। ਹੋ
ਜੇ ਕੋਈ ਸਾਡੇ 'ਤੇ ਸਵਾਲ ਕਰਦੇ ਵੀ ਗੁਰੂ ਮਹਾਰਾਜ ਨੇ ਆਪਣੇ ਕਾਤਲਾਂ ਨੂੰ ਬੁੱਝ ਕਿਉਂ ਨਾ ਲਿਆ, ਪਰ ਸਿੱਖੋ ਜਿਹਨੂੰ ਗੁਰੂ ਆਉਂਦੇ ਆ ਨਾ ਉਹ ਮੌਤ ਦੇ ਵੇਲੇ ਕਦੀ ਟਾਲਦਾ ਨਹੀਂ ਗਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸਭ ਪਤਾ ਸੀ ਇਹ ਸਾਡਾ ਅੰਤ ਦਾ ਸਮਾਂ ਆ ਚੁੱਕਾ, ਪਰ ਉਹਨਾਂ ਰੱਬੀ ਹੁਕਮ ਦੇ ਪਰਦੇ ਨੂੰ ਨਹੀਂ ਚੁੱਕਿਆ। ਸਤਿਗੁਰ ਪਾਤਸ਼ਾਹ ਦੇ ਜਦੋਂ ਗੁਲ ਖਾਂ ਨੇ ਖੰਜਰ ਮਾਰਿਆ ਨਾ, ਮਹਾਰਾਜ ਬਿਜਲੀ ਦੀ ਫੁਰਤੀ ਤਾਂ ਉੱਠੇ ਆ, ਇਹ ਜਦੋਂ ਜ਼ਾਲਮ ਭੱਜਣ ਲੱਗਾ ਸਤਿਗੁਰ ਪਾਤਸ਼ਾਹ ਨੇ ਮਾਰੀ ਤਲਵਾਰ ਅਤੇ ਇਹਦਾ ਉੱਥੇ ਸਿਰ ਲਾ ਕੇ ਸੁੱਟ ਦਿੱਤਾ। ਦੂਜਾ ਭੱਜਣ ਲੱਗਾ ਅਤੇ ਉਹਨੂੰ ਸਿੰਘਾਂ ਨੇ ਢਾਹ ਲਿਆ। ਉਹਦੀ ਤਬਦੀਸ਼ ਤੋਂ ਪਤਾ ਲੱਗਾ ਵੀ ਇਹਨਾਂ ਨੂੰ ਜ਼ਾਲਮਾਂ ਨੂੰ ਉਸ ਵਜ਼ੀਰ ਖਾਂ ਨੇ ਲਾਲਚ ਦੇ ਕੇ ਭੇਜਿਆ, ਉਹਦਾ ਵੀ ਸਿੰਘਾਂ ਨੇ ਭੋਗ ਪਾ ਦਿੱਤਾ। ਸਿੱਖ ਜਦੋਂ ਅੰਦਰ ਗਏ ਮਹਾਰਾਜ ਦੀ ਵੱਖੀ ਦੇ ਵਿੱਚੋਂ ਖੂਨ ਦੇ ਫੁਹਾਰੇ ਚੱਲ ਰਹੇ ਸੀ, ਸਿੱਖਾਂ ਦੀਆਂ ਅੱਖਾਂ ਵਿੱਚੋਂ ਜਾਰ ਜਾਰ ਨੀਰ ਜਾ ਰਿਹਾ ਸੀ। ਉਦਮ ਕਰਕੇ ਮਹਾਰਾਜ ਦਾ ਫੱਟ ਸਿੱਖਾਂ ਨੇ ਬੱਧਾ। ਇਹ ਗੱਲ ਜਿਹੜੀ ਜੰਗਲ ਦੀ ਅੱਗ ਵਾਂਗੂ ਫੈਲ ਗਈ। ਬਹਾਦਰ ਸ਼ਾਹ ਨੂੰ ਪਤਾ ਲੱਗਾ ਉਹਨੇ ਸਿਰਜਣ ਕੌਲ ਨੂੰ ਘੱਲਿਆ ਜਿਹਨੇ ਮਹਾਰਾਜ ਦਾ ਜ਼ਖਮ ਧੋ ਕੇ ਅਤੇ ਸਾਫ਼ ਕਰਕੇ ਸੀਤਾ ਅਤੇ ਆਖਿਆ ਵੀ ਥੋੜ੍ਹੇ ਦਿਨਾਂ ਤੱਕ ਮਹਾਰਾਜ ਦਾ ਇਸ਼ਨਾਨ ਹੋ ਜਾਏਗਾ। ਆਂਦੇ ਉਹ ਜ਼ਖਮ ਰਾਜੀ ਹੋ ਗਿਆ, ਅੰਗੂਰ ਵੀ ਆ ਗਿਆ ਉੱਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਕ ਚਿੱਲੇ ਉੱਤੇ, ਦੀਵਾਲੀ ਵਾਲਾ ਦਿਨ ਸੀ, ਤੀਰ ਸਤਿਗੁਰੂ ਪਾਤਸ਼ਾਹ ਨੇ ਜਦੋਂ ਤੰਦੀ 'ਤੇ ਚੜ੍ਹਾ ਕੇ ਜ਼ੋਰ ਦੇ ਨਾਲ ਖਿੱਚਿਆ ਨਾ, ਉਹ ਟਾਂਕੇ ਅਜੇ ਉਹ ਜ਼ਖਮ ਅੱਲਾ ਸੀ, ਮਹਾਰਾਜ ਦੀ ਵੱਖੀ ਦੇ ਵਿੱਚੋਂ ਫਿਰ ਖੂਨ ਸਿਮਣ ਲੱਗ ਪਿਆ ਅਤੇ ਸਿੱਖ ਫਿਰ ਵੈਦਾਂ ਡਾਕਟਰਾਂ ਵੱਲੇ ਭੱਜਣ ਲੱਗੇ। ਸਤਿਗੁਰੂ ਕਹਿਣ ਲੱਗੇ, ਸਿੱਖੋ ਹੁਣ ਕਿਤੇ ਜਾਣ ਦੀ ਲੋੜ ਨਹੀਂ, ਸਾਡਾ ਅੰਤ ਸਮਾਂ ਆ ਚੁੱਕਾ ਹੈ, ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੋ, ਅੱਜ ਤੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਕੇ ਜਾਣਾ। ਹੁਕਮ ਦੀ ਤਮੀਲ ਹੋਈ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਅਤੇ ਸਤਿਗੁਰੂ ਪਾਤਸ਼ਾਹ ਨੇ ਬਕਰਮਾ ਕਰਕੇ ਗੁਰਮਰਿਆਦਾ ਅਨੁਸਾਰ ਪੰਜ ਪੈਸੇ ਨਾਰੀਅਲ ਰੱਖ ਕੇ ਅਤੇ ਮੱਥਾ ਟੇਕ ਕੇ ਇਹ ਬਚਨ ਸਤਿਗੁਰਾਂ ਨੇ ਉਚਾਰੇ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਇੱਕ ਤਾਂ ਬੇਨਤੀ ਹੁੰਦੀ ਹੈ ਨਾ, ਅਤੇ ਮਹਾਰਾਜ ਨੇ ਸਾਨੂੰ ਹੁਕਮ ਕੀਤਾ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੇ ਖੋ ਸ਼ਬਦ ਮੈਂ ਲੇ। ਤੁਸੀਂ ਆਖੋਗੇ ਲਿਖਿਆ ਕਿੱਥੇ ਆ, ਇਹ ਪੋਥੀ ਅੱਜ ਵੀ ਹਜ਼ੂਰ ਸਾਹਿਬ ਮੌਜੂਦ ਹੈ। ਇਸ ਪੋਥੀ ਦਾ ਨਾਮ ਗੋਝ ਪੋਥੀ ਹੈ, ਗੁਰੂ ਗੋਬਿੰਦ ਸਿੰਘ ਦੇ ਨਾਲ ਮਹਾਰਾਜ ਦੇ ਸਿੰਘ ਰਿਹਾ ਕਰਦਾ ਸੀ, ਉਹਦਾ ਨਾਮ ਸੀ ਭਾਈ ਹਰ ਸਿੰਘ, ਜੋ ਰੋਜ਼ ਨਾਮਚਾ ਰੋਜ਼ ਦੀ ਡਾਇਰੀ ਲਿਖਿਆ ਕਰਦਾ ਸੀ। ਉਹ ਪੋਥੀ ਅੱਜ ਵੀ ਜੇ ਕੋਈ ਦਰਸ਼ਨ ਕਰਨਾ ਚਾਹੇ ਤਾਂ ਉੱਥੇ ਦਰਸ਼ਨ ਕਰਾਉਂਦੇ ਆ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਦਾ ਵਾਸਤੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਲੈਣਾ ਤੁਹਾਡੇ ਸਾਹਮਣੇ ਕਾਬਲੇ ਗੌਰ ਇਉਂ ਬਿਆਨ ਕੀਤੀਆਂ ਜਾ ਰਹੀਆਂ।
ਸਮਾਂ ਜਦ ਅੰਤ ਦਾ ਤੱਕਿਆ ਕਲਗੀਧਰ ਪਿਆਰੇ ਨੇ ਸੰਗਤਾਂ ਨੂੰ ਕਿਹਾ ਬੁਲਾ ਕੇ, ਸਾਡੇ ਹੁਣ ਤਿਆਰੇ ਨੇ ਕੜਿਆ ਜੋ ਭੱਜਣਾ ਅੰਤ ਨੂੰ ਜਾਣਦੇ ਸਾਰੇ ਨੇ, ਸੁਣਿਓ ਸਭ ਧਿਆਨ ਲਗਾ ਕੇ ਆਖਾਂ ਹਰ ਪ੍ਰਾਣੀ ਨੂੰ, ਅੱਜ ਤੋਂ ਗੁਰੂ ਮੰਨਣਾ ਸਭ ਨੇ ਕੇਵਲ ਗੁਰਬਾਣੀ ਨੂੰ, ਬਾਣੀ ਹੈ ਰੂਪ ਗੁਰਾਂ ਦਾ।
ਮੰਤਵ ਮੇਰਾ ਪੂਰਾ ਹੋਇਆ ਜਿਸ ਲਈ ਜਗ ਆਇਆ ਮੈਂ, ਜਿਸ ਦੇ ਲਈ ਪਿਤਾ ਆਪਣਾ ਦਿੱਲੀ ਕਟਵਾਇਆ ਮੈਂ, ਜਿਸ ਲਈ ਸਰਬੰਸ ਆਪਣਾ ਖੁਸ਼ੀਆਂ ਸੰਗ ਲਾਇਆ ਮੈਂ, ਜਿਸ ਦੇ ਲਈ ਵਾਹਿਗੁਰੂ ਦਾ ਆਇਆ ਸੀ ਕੱਲਿਆ ਮੈਂ, ਖਾਲਸਾ ਪੰਥ ਸਾਜ ਕੇ ਆਪਣੇ ਘਰ ਚੱਲਿਆ ਮੈਂ, ਗੁਰੂ ਦਾ ਰੂਪ ਖਾਲਸਾ।
ਬਾਣੀ ਗੁਰੂ, ਗੁਰੂ ਹੈ ਬਾਣੀ, ਅੰਮ੍ਰਿਤ ਵਿੱਚ ਸਾਰੇ ਨੇ ਸ਼ਬਦ ਨੂੰ ਗੁਰੂ ਆਖਿਆ, ਨਾਨਕ ਪਿਆਰੇ ਨੇ ਹੁੰਦੇ ਪ੍ਰਤੱਖ ਗੁਰੂ ਸੰਗ, ਸਿੱਖ ਦੇ ਨਿਸਤਾਰੇ ਨੇ ਬਾਣੀ ਸਮਝਾਉਂਦੀ ਰਹਿ ਗਈ ਜੀਵਨ ਦੀ ਤਾਣੀ ਨੂੰ, ਅੱਜ ਤੋਂ ਗੁਰੂ ਮੰਨਣਾ ਸਭ ਨੇ ਕੇਵਲ ਗੁਰਬਾਣੀ ਨੂੰ, ਬਾਣੀ ਹੈ ਰੂਪ ਗੁਰਾਂ ਦਾ।
ਹੋਇਆ ਸਹਾਈ ਵਾਹਿਗੁਰੂ ਪੰਥ ਤਦ ਸਜਿਆ ਏ, ਤਾਈਓ ਸਿੰਘ ਸ਼ੇਰ ਦੇ ਵਾਂਗਰ ਰਣ ਦੇ ਵਿੱਚ ਗੱਜਿਆ ਏ, ਲੱਖਾਂ ਨਾਲ ਇੱਕ ਜੂਝਦਾ ਪਿੱਛੇ ਨਾ ਭੱਜਿਆ ਏ, ਤਨ ਮਨ ਤਨ ਵਾਰ ਇਸ ਤੋਂ ਇਸ ਦੇ ਸੰਗ ਰਲਿਆ ਮੈਂ, ਖਾਲਸਾ ਪੰਥ ਸਾਜ ਕੇ ਆਪਣੇ ਘਰ ਚੱਲਿਆ ਮੈਂ, ਗੁਰੂ ਦਾ ਰੂਪ ਖਾਲਸਾ।
ਪੰਜ ਪਿਆਰੇ ਗੁਰੂ ਗ੍ਰੰਥ ਹੈ ਜੂਰ ਜੀ ਜੋ ਵੀ ਉਹ ਹੁਕਮ ਕਰਨਗੇ ਹੋ ਮਨਜੂਰ ਜੀ ਪਾਣੇ ਦੇ ਵਿੱਚ ਖਾਲਸਾ ਰਹੂ ਭਰਪੂਰ ਜੀ ਪਵਨ ਨੂੰ ਗੁਰੂ ਆਖਿਆ ਪਿਤਾ ਕਿਹਾ ਪਾਣੀ ਨੂੰ ਅੱਜ ਤੋਂ ਗੁਰੂ ਮੰਨਣਾ ਸਭ ਨੇ ਕੇਵਲ ਗੁਰਬਾਣੀ ਨੂੰ ਬਾਣੀ ਹੈ ਰੂਪ ਗੁਰਾਂ ਦਾ
ਉੱਪਰ ਬੇਸ਼ੱਕ ਲੈ ਜਾਵੇ ਸਿਦਕ ਵਿੱਚ ਰਹਿਣਾ ਏ ਬੰਦ ਬੰਦ ਕੱਟ ਜਾਵੇ ਪਾਵੇਂ ਹੱਸ ਕੇ ਦੁੱਖ ਸਹਿਣਾ ਏ ਆਖਰੀ ਵਾਰ ਕੇਵਲ ਇਤਨਾ ਹੀ ਕਹਿਣਾ ਏ ਜੋ ਤਨਰ ਦੋਸ਼ ਪੁਜੇ ਨਾ ਜਿਸ ਵਿੱਚ ਖੁਦ ਬਲਿਆ ਮੈਂ ਖਾਲਸਾ ਪੰਥ ਸਾਜ ਕੇ ਆਪਣੇ ਘਰ ਚੱਲਿਆ ਮੈਂ ਗੁਰੂ ਦਾ ਰੂਪ ਖਾਲਸਾ
ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੇ ਤੁਹਾਡੇ ਦਰਸ਼ਨਾਂ ਦੀ ਲੋੜ ਹੋਵੇ ਤੇ ਸਤਿਗੁਰੂ ਕਹਿਣ ਲੱਗੇ ਮੇਰੇ ਪੰਜਾਂ ਸਿੰਘਾਂ ਦੇ ਦਰਸ਼ਨ ਕਰ ਲਿਓ ਤੁਹਾਨੂੰ ਮੇਰੇ ਦਰਸ਼ਨ ਹੋ ਜਾਇਆ ਕਰਨਗੇ ਸਿੱਖਾਂ ਨੇ ਫਿਰ ਬੇਨਤੀ ਕੀਤੀ ਮਹਾਰਾਜ ਜੇ ਪੰਜ ਨਾ ਮਿਲਣ ਤੇ ਸਤਿਗੁਰੂ ਕਹਿਣ ਲੱਗੇ ਦੋ ਦੇ ਦਰਸ਼ਨ ਕਰ ਲਿਓ ਸਿੱਖਾਂ ਨੇ ਫਿਰ ਬੇਨਤੀ ਕੀਤੀ ਮਹਾਰਾਜ ਜੇ ਦੋ ਨਾ ਹੋਣ ਤੇ ਸਤਿਗੁਰੂ ਕਹਿਣ ਲੱਗੇ ਇਕੱਲੇ ਹੀ ਸਿੰਘ ਦੇ ਦਰਸ਼ਨ ਕਰ ਲਿਓ ਤੁਹਾਨੂੰ ਮੇਰੇ ਦਰਸ਼ਨ ਹੋ ਜਾਇਆ ਕਰਨਗੇ ਦਇਆ ਸਿੰਘ ਨੇ ਫਿਰ ਬੇਨਤੀ ਕੀਤੀ ਮਹਾਰਾਜ ਕਈ ਵਾਰ ਜੰਗਾਂ ਯੁੱਧਾਂ ਦਾ ਸਮਾਂ ਹੁੰਦਾ ਤੁਹਾਡਾ ਸਿੱਖ ਇੱਕ ਵੀ ਨਹੀਂ ਵੇਖਣ ਨੂੰ ਮਿਲਦਾ ਅਤੇ ਫਿਰ ਦਰਸ਼ਨਾਂ ਦੀ ਲੋੜ ਪਵੇ ਅਤੇ ਸਤਿਗੁਰੂ ਕਹਿਣ ਲੱਗੇ ਫਿਰ ਤੂੰ ਤਿਆਰ ਪਰ ਤਿਆਰ ਹੋਵੇਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ ਜਦੋਂ ਸਵੇਰੇ ਨਿਤਨੇਮ ਕਰਕੇ ਸੀਸੇ 'ਚ ਆਪਣਾ ਚਿਹਰਾ ਵੇਖੇਗਾ ਨਾ ਉਹ ਚਿਹਰਾ ਸਾਡਾ ਹੋਇਆ ਕਰੇਗਾ ਮਹਾਰਾਜ ਸੱਚੇ ਪਾਤਸ਼ਾਹ ਨੇ ਇਤਨੇ ਰੁਤਬੇ ਅਤੇ ਇਤਨੇ ਮਾਣ ਦਿੱਤੇ ਆ ਦੀਦਾਰ ਖਾਲਸੇ ਦਾ ਪਰਚਾ ਸ਼ਬਦ ਦਾ ਪੂਜਾ ਅਕਾਲ ਦੀ ਪਰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਗੁਰੂ ਦੇ ਦਰ ਤੋਂ ਸਿੱਖ ਵਾਸਤੇ ਨਿਆਮਤਾਂ ਤਾਂ ਆ ਰਹੀਆਂ ਹੁੰਦੀਆਂ ਪਰ ਅਸੀਂ ਗਾਂ ਡੇਰਿਆਂ ਨੂੰ ਤੁਰ ਪਈ ਨੇ ਡੇਰਿਆਂ ਨੂੰ ਜਿਨ੍ਹਾਂ ਦੇ ਪ੍ਰਥਾਏ ਗੁਰਬਾਣੀ ਦੇ ਬੜੇ ਸੁੰਦਰ ਪ੍ਰਮਾਣ ਆ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਏ ਨੇ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਉਹ ਹਰ ਕੇ ਸੰਤਨਾ ਆਖੀਏ ਬਾ ਨਾਰਸ ਕੇ ਠੱਗ ਐਸੇ ਸੰਤਨਾ ਮੋਕੋ ਭਾਵੇਂ ਡਾਲਾ ਸਿਓ ਪੇਡਾ ਗਟਕਾਵੇਂ ਫਿਰ ਉਹਨਾਂ ਦੇ ਡੇਰਿਆਂ ਨੂੰ ਤੁਰ ਪੈਂਦੇ ਆ ਸਿੱਖੋ ਸਿੱਖ ਦਾ ਪੂਰਨ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਉੱਤੇ ਬੱਝੇ ਮੈਂ ਕਵਿਤਾ ਆਖਰੀ ਲੈਣਾ ਤੁਹਾਡੇ ਸਾਹਮਣੇ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਨੇ ਦੁਨੀਆਂ ਨੂੰ ਬਹੁਤ ਕੁਝ ਦਿੱਤਾ ਪਰ ਉਹਨਾਂ ਇੱਕ ਬੜੇ ਕਮਾਲ ਦੀ ਗੱਲ ਆਖੀ ਦੁਨੀਆਂ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਬੰਦੇ ਦੀ ਆਤਮਾ ਅਮਰ ਹੈ ਕਦੇ ਮਰਦੀ ਨਹੀਂ ਪਰ ਇਹਨੂੰ ਕੋਈ ਸਿੱਧ ਨਹੀਂ ਕਰਕੇ ਵਿਖਾ ਸਕਿਆ ਕੋਈ ਪ੍ਰਤੱਖ ਨਹੀਂ ਕਰਕੇ ਵਿਖਾ ਸਕਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਗੱਲ ਨੂੰ ਪ੍ਰਤੱਖ ਕਰਕੇ ਵਿਖਾਇਆ ਉਹਨਾਂ ਆਖਿਆ ਨਾਨਕ ਆ ਮਕਾਨ ਛੱਡੇਗਾ ਆਤਮਾ ਆਪਣੀ ਲਹਿਣੇ ਵਿੱਚ ਰੱਖੇਗਾ ਦੁਨੀਆਂ ਦਾ ਪੀਰ ਪੈਗੰਬਰ ਵਲੀ ਔਲੀਆ ਮੁਹੰਮਦ ਸਾਹਿਬ ਤੋਂ ਲੈ ਕੇ ਕ੍ਰਾਈਸਟ ਤੋਂ ਲੈ ਕੇ ਰਾਮ ਅਵਤਾਰ ਤੱਕ ਵੀ ਇਹ ਅਵਸ਼ਕਾਰ ਨਹੀਂ ਹੋਇਆ ਕੋਈ ਆਪਣੀ ਆਤਮਾ ਕਿਸੇ ਦੂਸਰੇ ਸਿੱਖ ਵਿੱਚ ਲੈ ਕੇ ਬਹਿ ਜਾਵੇ ਗੁਰੂ ਨਾਨਕ ਸਾਹਿਬ ਨੇ ਇੱਕ 'ਚ ਨਹੀਂ ਦੂਜੇ 'ਚ ਨਹੀਂ ਤੀਜੇ 'ਚ ਚੌਥੇ ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਨੌਵੇਂ ਅਤੇ ਫਿਰ ਉਹਨਾਂ ਦਸਵੇਂ 'ਚ ਜਦੋਂ ਵੇਖਿਆ ਵੀ ਹੁਣ ਤਾਂ ਗੱਲ ਬਿਲਕੁਲ ਪਰਪੱਕ ਹੋ ਚੁੱਕੀ ਆ ਹੁਣ ਸਾਨੂੰ ਸਾਰੀ ਦੁਨੀਆਂ ਵਿੱਚ ਵਿਚਰ ਜਾਣਾ ਚਾਹੀਦਾ ਅਤੇ ਉਹਨਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਸਿੱਧਾ ਇੱਕ ਅਕਾਲ ਦੇ ਨਾਲ ਜੋੜ ਦਿੱਤਾ ਪਰ ਅਸੀਂ ਅੱਜ ਝੂਠੇ ਦੇਵੀ ਦੇਵਤਿਆਂ ਅਤੇ ਜੰਡੀਆਂ ਮੜੀਆਂ ਦੇ ਪੁਜਾਰੀ ਹੋ ਗਏ ਹਾਂ ਆਓ ਇਹ ਪਤਾ ਨਹੀਂ ਬਦਕਿਸਮਤੀ ਕਿੰਨਾ ਕੁ ਚਿਰ ਸਾਡੇ ਨਾਲ ਚੱਲੇਗੀ ਕਵਿਤਾ ਦੀਆਂ ਕਾਬਲੇ ਗੌਰ ਲੈਣਾ ਆਖਰੀ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ
ਰੱਬ ਦੇ ਪੁਜਾਰੀ ਉਸ ਪੋਲੀਆਂ ਦੀ ਪੂਜਾ ਕਰੋ ਐਦੋ ਚੰਗਾ ਦੀਵਾ ਤੁਸੀਂ ਬਾਲੋ ਸ਼ਮਸ਼ਾਨ ਤੇ ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋ ਵੱਟਾਂ ਨਾ ਲਗਾਓ ਪੰਥ ਖਾਲਸੇ ਦੀ ਸ਼ਾਨ ਤੇ
ਖਾਲਸੇ ਦਾ ਇੱਕੋ ਇੱਕ ਹਾਜ਼ਰਾ ਹਜ਼ੂਰ ਗੁਰੂ ਜਿਸ ਦੀਆਂ ਮੈਂ ਮਤ ਇਹਨਾਂ ਲੋਕਾਂ ਦੀ ਜ਼ੁਬਾਨ ਤੇ ਦਸਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਥਾਪਿਆ ਏ ਆਪ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਸਥਾਨ ਤੇ
ਫਿਰ ਵੀ ਅੰਨੇ ਬੋਲੇ ਮੂਰਖਾਂ ਦੇ ਟੋਲੇ ਛੱਡ ਸ਼ਮਾਂ ਨੂੰ ਪਟੇਕਦੇ ਨੇ ਮੱਥੇ ਸ਼ਮਾਦਾਨ ਤੇ ਐਵੇਂ ਲੋਕੀ ਭੜਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ
ਗੁਰੂ ਬਿਨਾਂ ਗਾਤਣੀ ਜ ਲੱਜਣੀ ਜ ਪਤਣੀ ਜ ਜ਼ਿੰਦਗੀ ਦਾ ਤਤਣੀ ਜ ਸੱਤ ਜਣ ਪਿਆਰਿਓ ਪੀੜਤਾਂ ਦੀ ਪੀੜ ਹਰੇ ਤਲੀ ਉੱਤੇ ਸੀਸ ਤਰੇ ਸੇਵਕਾਂ ਨੇ ਜੂਜ ਮਰੇ ਐਸਾ ਗੁਰੂ ਤਾਰਿਓ
ਗੁਰੂ ਜਿਹੜਾ ਨੂਰ ਦੇਵੇ ਜਿੰਦ ਨੂੰ ਸਰੂਰ ਦੇਵੇ ਖਿੰਗਰਾਂ ਨੂੰ ਬੂਰ ਦੇਵੇ ਉਹਨੂੰ ਨਾ ਵਿਸਾਰਿਓ ਆਤਮਾ ਨੂੰ ਰੰਗ ਦੇਵੇ ਜੋਣ ਦਾ ਉਮੰਗ ਦੇਵੇ ਸਾਤ ਅੰਗ ਸੰਗ ਦੇਵੇ ਉਸ ਨੂੰ ਚਿਤਾਰਿਓ
ਐਸਾ ਗੁਰੂ ਦਸਵੇਂ ਹਜ਼ੂਰ ਸਾਨੂੰ ਬਖਸ਼ਿਆ ਏ ਰੱਖੀਏ ਭਰੋਸਾ ਕਿਉਂ ਨਾ ਸੱਚੇ ਸੁਲਤਾਨ ਤੇ ਐਵੇਂ ਲੋਕੀ ਭੜਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ
ਮੈਨੂੰ ਜਦੋਂ ਦਾਤਰੀ ਦੇ ਵਾਂਗ ਸਾਨੂੰ ਵੱਢਦਾ ਸੀ ਉਦੋਂ ਕਿਹੜਾ ਗੁਰੂ ਸਾਡੇ ਦੁੱਖਾਂ ਦਾ ਭਾਈਵਾਲ ਸੀ ਬੀਟੀ ਦੀਆਂ ਡਾਂਗਾਂ ਤੇ ਗੋਲੀਆਂ ਦੇ ਮੀਂਹ ਵੇਲੇ ਕਿਹੜਾ ਇਹ ਨਦੰਬੀਆਂ ਪਖੰਡੀਆਂ ਚੋਂ ਨਾਲ ਸੀ
ਚਰਖੜੀਆਂ ਤੇ ਚੜੇ ਅਸੀਂ ਜੰਡਾਂ ਨਾਲ ਸਣੇ ਅਸੀਂ ਪੱਠੀਆਂ ਚ ਘੜੇ ਅਸੀਂ ਕਿਸ ਦਾ ਕਮਾਲ ਸੀ ਉਦੋਂ ਇਹ ਗੁਰਾਂ ਦੱਸਾਂ ਜੋਤਾਂ ਦੀ ਨੂਰਾਨੀ ਜੋਤ ਸੱਚ ਦੀ ਨੂਰਾਨੀ ਜੋਤ ਪੰਥ ਤੇ ਦਿਆਲ ਸੀ
ਇਸੇ ਸ਼ਬਦ ਰੂਪ ਗੁਰੂ ਤੋਂ ਅਸੀਸਾਂ ਲਈਏ ਝੰਡੇ ਜਿਹੇ ਝੂਲਦੇ ਨੇ ਜਿਮੀ ਅਸਮਾਨ ਤੇ ਐਵੇਂ ਲੋਕੀ ਭੜਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ
ਆ ਗਿਆ ਜਮਾਨਾ ਫਿਰ ਕੂੜ ਤੇ ਇੱਕ ਸੱਤ ਵਾਲਾ ਮੇਲੇ ਲੱਗੇ ਰਹਿੰਦੇ ਠੱਗਾਂ ਵੱਗਾਂ ਦੀ ਦੁਕਾਨ ਤੇ ਕੰਮ ਦੇ ਵਪਾਰੀ ਗੁਰੂ ਮਾਇਆ ਦੇ ਪੁਜਾਰੀ ਡੰਗ ਮਾਰਦੇ ਨੇ ਸੱਪਾਂ ਵਾਂਗੂ ਸੇਵਕਾਂ ਦੀ ਜਾਣ ਤੇ
ਸੇਵਕਾਂ ਦੇ ਅੱਗੇ ਅੱਗੇ ਦਾਸੀਆਂ ਦੇ ਪਿੱਛੇ ਪਿੱਛੇ ਨੱਚਦੇ ਸ਼ਰਾਬੀ ਗੁਰੂ ਤਬਲੇ ਦੀ ਤਾਣ ਤੇ ਸਾੜ ਨੇੜੇ ਪੈਣੇ ਸਾਨੂੰ ਫਿਰ ਇਹ ਮਸੰਦ ਲੋਕੋ ਮਾਰਦੇ ਨੇ ਚੋਟ ਜਿਹੜੇ ਸਿੱਖੀ ਦੇ ਨਿਸ਼ਾਨ ਤੇ
ਜਾਣਦਾ ਹੈ ਜੱਗ ਸਾਰਾ ਸਿੱਖੀ ਦੀਆਂ ਆਸ਼ਿਕਾਂ ਨੂੰ ਲੱਖਾਂ ਵਾਰੀ ਜੰਗ ਜਿੱਤੇ ਜੰਗ ਦੇ ਮੈਦਾਨ ਤੇ ਐਵੇਂ ਲੋਕੀ ਭੜਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ
ਗੁਰੂ ਕੇ ਸਿੱਖੋ ਜਦੋਂ ਆਪਾਂ ਬੋਹਰ ਤੋਂ ਫਿਰੋਜ਼ਪੁਰ ਰੋਡ 'ਤੇ ਜਾਂਦੇ ਨਾ ਉੱਥੇ ਗੁਰਦੁਆਰਾ ਪ੍ਰਗਟ ਸਾਹਿਬ ਆ ਮੈਂ ਉੱਥੇ ਰੋਕ ਕੇ ਪੁੱਛਿਆ ਵੀ ਇਹਦਾ ਨਾਮ ਪ੍ਰਗਟ ਸਾਹਿਬ ਕਿਉਂ ਆ ਮੈਨੂੰ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਜਦੋਂ ਹੜ੍ਹ ਆਏ ਸੀ ਨਾ ਪੰਜਾਬ ਦੇ ਵਿੱਚ ਅਤੇ ਆਂਦੇ ਪਿੰਡਾਂ ਵਿੱਚ ਘਰਾਂ ਵਿੱਚ ਪਾਣੀ ਆਵੜਿਆ ਸੀ ਅਤੇ ਪਿੰਡ ਦੇ ਲੋਕ ਆ ਕੇ ਇਸ ਸੂਏ 'ਤੇ ਬਹਿ ਗਏ ਸੀ ਸਾਨੂੰ 12 ਦਿਨ ਇੱਥੇ ਸੂਏ 'ਤੇ ਬੈਠਿਆਂ ਨੂੰ ਹੋ ਗਏ ਸੀ ਅਤੇ 12ਵੇਂ ਦਿਨ ਅਸੀਂ ਕੀ ਕੌਤਕ ਵੇਖਿਆ ਉਸ ਸੂਏ ਦੀ ਉਸ ਨਹਿਰ ਦੀ ਘੁੰਮਣ ਘੇਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਰੂਪ ਘੁੰਮੇ ਜਿਹਦਾ ਪੀੜ੍ਹੇ ਉੱਤੇ ਪ੍ਰਕਾਸ਼ ਕੀਤਾ ਸੀ ਅਤੇ ਕਮਰ ਕੱਸਾ ਕੀਤਾ ਸੀ ਸੁਖਾਸਰ ਕੀਤਾ ਸੀ 12 ਦਿਨ ਬਾਅਦ ਸਿੱਖੋ ਉਹ ਜਦੋਂ ਗੁਰੂ ਕੇ ਸਿੱਖਾਂ ਦੇ ਵਿੱਚੋਂ ਮਹਾਰਾਜ ਦਾ ਸਰੂਪ ਕੱਢਿਆ ਨਾ ਅਤੇ ਸੱਚ ਕਰਕੇ ਜਾਣਿਓ ਮੈਂ ਉਹ ਸਰੂਪ ਦੇ ਦਰਸ਼ਨ ਕੀਤੇ ਆ ਇੱਕ ਪੰਨਾ ਵੀ ਉਹਦਾ ਗਿੱਲਾ ਨਹੀਂ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਵੀ ਉਹ ਸਰੂਪ ਦੇ ਦਰਸ਼ਨ ਕਰਾਉਂਦੇ ਆ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾਲਿਆਂ ਦੀ ਸੇਵਾ ਹੈ ਗੁਰੂ ਕੇ ਸਿੱਖੋ ਗੁਰੂ ਉੱਤੇ ਸਾਡਾ ਇੰਨਾ ਭਰੋਸਾ ਬੱਝੇ ਇਹ ਸਿਰ ਵੱਢਿਆ 'ਤੇ ਜਾਵੇ ਪਰ ਸਵਾਏ ਗੁਰੂ ਗ੍ਰੰਥ ਸਾਹਿਬ ਤੋਂ ਕਿਤੇ ਝੁਕੇ ਨਾ ਸਾਡਾ ਇਹ ਮਨਾਇਆ ਹੋਇਆ ਸਮਾਗਮ ਇਹ ਸਾਡਾ ਬੈਠਾ ਹੋਇਆ ਸੰਗਤ ਜਿਹੜਾ ਨਾ ਉਹ ਫਿਰ ਸਫਲਾ ਹੋ ਜਾਏਗਾ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਿਆ ਗੁਰੂ ਕੀਆਂ ਸੰਗਤਾਂ ਦਾ ਜਿੰਨਾ ਵੱਡੀ ਗਿਣਤੀ 'ਚ ਆ ਕੇ ਹਾਜ਼ਰੀ ਭਰੀ ਹੈ ਆਉਣ ਵਾਲੇ ਜਥੇ ਦਾ ਧੰਨਵਾਦ ਫਤਿਹ ਗੱਜ ਕੇ ਬੁਲਾਓ ਤੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।